ज्योति ज्योतली संपूर्ण सिया राम ज्यों जन मैं जन आए ठिकाना त्यों ज्योति संग ज्योत समाना मिट गए गवन पाए विश्राम नानक प्रभ का सद कुर्बान सुख तन गुर सेवी अहनिस सहज सुभाए दर्शन परते है गुरु का जन्म मरण दुख जाए होवै सिफत सामंदी मूरे अरसों पुरसों झटी है दुद दिखे सच्चे पातशाह मन जन्म जन्म दी कटी है सज्जन सच्चा पातशाह सिरसाहू जिस पास बैठे सो सब नाम दावे बाणी गुरु गुरु है बाणी विच बाणी अमृत सारे गुरबाणी कह सेवक जन मन पर तर्क गुरु निस्तारे
सतनाम श्री वाहे गुरु साहिब जीओ सोरठ महला पंजवा गुरपूरै कृपा तारी प्रभ पूरी लोच हमारी गुरपूरै कृपा तारी प्रभ पूरी लोच हमारी
वाहिगुरु जी का खालसा वाहिगुरु जी की फतेह मीरी पीरी दे मालिक लोक लोक दे सहायक नल पंजन गुर सूरमा बड़ जोधा बहुत सारे उपकारी धन गुरु हरगोबिंद साहब सच्चे पातशाह ज्योति प्रीतम जी दी साजी नवाजी हुई गुरु गुरु खालसा साहब संगत जी सतखंड वासी महापुरुख ब्रह्म ज्ञानी तत्वेद सूरबीर योधे हठी तपी बली गुरु प्यारे संत बाबा सोहन सिंह साहब जथेदार गुरु प्यारे पवित्र सलाना याद आपां सतगुरु सच्चे पातशाह दे चरणां च जुड़ मिल के उन्हां नूं सही अर्थां विच सच्ची श्रद्धांजलि भेंट करन वास्ते सजे दीवान दे विच सतगुरु सच्चे पातशाह जी दे गुण गा रहे हां सुन रहे हां वटपागियो असल च महापुरखां दी पवित्र याद इसे तरीके दे नाल मनाई जानी चाहीदी है जिवें मनाई जा रही है बहुत भारी एक पासे चित इक वैराग वाली दशा है ब्रह्म ज्ञानी रब दे प्यारियां दा विछोड़ा कोई मामूली जी गल नहीं हुंदा इह विछोड़ा सहा ना जाए रब दे प्यारे एक छोटे जे परिवार दे केवल सामण वाले या एक छोटे जे पिंड या इलाके दे विच ही केवल उन्हां दी प्रभता या लोड़ या वडियाई नहीं हुंदी रब दे प्यारियां नूं सारियां थावां ते लोड़ हुंदी और सब नूं प्यारे हुंदे हन सो इस वास्ते एडे वे महापुरशा की पवित्र याद जदों मन में आती है तो मन में वैराग भी पैदा होता है और भी चित प्रसन्नता हो रही है गुरु की कृपा के नाल कि हर साल उन्हों की याद मनाद छेवें पातशाह महाराज साहब का पवित्र इतने आगमन दिहाड़ा मना धन बाबा बिरी चंद साहब ब्रह्म ज्ञानी सतगुरु छेवें पातशाह जी की महान और पूर्ण कृपा के पात्र उन्हां दा जदों सालाना जोड़ मेला मनाउंदे हां तां कुछ सालां दे विच सतगुरु हरगोबिंद साहिब जी दी बड़ी भारी कृपा हो रही है महान तरक्की हो रही है कदे इह चित विच कुछ साल पहलां इह सोचिया भी नहीं सी जा सकदा कि जदों दुपहरे दीवान सजिया होवे एक दो ढाई बजे दा टाइम होवे और हजारां संगतां पंडाल विच जुड़ियां होण तां केवल गुरु की बाणी दा कीर्तन जिथे गाया जा रहा होवे
ਤਾਂ ਉੱਥੇ ਸੰਗਤਾਂ ਜੁੜ ਮਿਲ ਕੇ ਟਿਕ ਕੇ ਦੇਵਤਿਆਂ ਤਰ੍ਹਾਂ ਸਮਾਧੀਆਂ ਲਾ ਲਾ ਕੇ ਇਹ ਦੁਪਹਿਰ ਵੀ ਕਦੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਨਗੀਆਂ। ਇਹ ਸੁਭਾਅ ਬਹੁਤ ਘੱਟ ਸੀ, ਜਿਹੜਾ ਪੈਣਾ ਬੜਾ ਭਾਰੀ ਜ਼ਰੂਰੀ ਸੀ। ਸੋ ਸਤਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ, ਸਾਲਾਨੇ ਜੋੜ ਮੇਲੇ ਹੋਣ ਔਰ ਦੁਪਹਿਰ ਦਾ ਟਾਈਮ ਹੋਵੇ ਔਰ ਗੁਰੂ ਕੇ ਅੰਮ੍ਰਿਤ ਰੂਪ ਬਾਣੀ ਦਾ ਨਿਰੋਲ ਕੀਰਤਨ ਹੋ ਰਿਹਾ ਹੋਵੇ ਔਰ ਕੋਈ ਵੀ ਮਾਈ ਭਾਈ ਉੱਚੀ ਆਵਾਜ਼ ਨਾਲ ਨਾ ਬੋਲ ਰਿਹਾ ਹੋਵੇ, ਸਾਰਿਆਂ ਦੇ ਕੰਨ ਗੁਰੂ ਕੀ ਬਾਣੀ ਵੱਲ, ਸਾਰਿਆਂ ਦੇ ਮਨ ਗੁਰੂ ਕੇ ਚਰਨਾਂ ਵੱਲ ਔਰ ਸਾਰਿਆਂ ਦਾ ਧਿਆਨ ਗੁਰੂ ਕੇ ਸ਼ਬਦ ਵੱਲ ਜੁੜਿਆ ਹੋਵੇ, ਸਾਰਿਆਂ ਦੀ ਦਿਲੀ ਤਾਂਗ, ਸਾਰਿਆਂ ਦੀ ਦਿਲੀ ਇੱਛਾ ਇਹੀ ਹੋਵੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਰਹਿਮਤਾਂ ਕਰੋ, ਸਾਡੇ 'ਤੇ ਵੀ ਬਖਸ਼ਿਸ਼ਾਂ ਕਰੋ, ਅਸੀਂ ਵੀ ਤੁਹਾਡੀ ਬਾਣੀ ਪੜ੍ਹੀਏ, ਸੁਣੀਏ, ਗਾਈਏ, ਵਿਚਾਰੀਏ, ਆਪਣਾ ਜੀਵਨ ਉੱਚਾ ਬਣਾਈਏ ਔਰ ਉੱਚਾ ਜੀਵਨ ਬਣਾ ਕਰਕੇ ਆਪਣਾ 84 ਦਾ ਗੇੜਾ ਗਲੋਂ ਕੱਟੀਏ। ਸੋ ਇਸ ਵਾਸਤੇ ਬੜੀ ਭਾਰੀ ਪ੍ਰਸੰਨਤਾ ਚਿੱਤ ਵਿੱਚ ਹੋ ਰਹੀ ਹੈ। ਮੇਰੀ ਕਾਮਨਾ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇਹੀ ਹੈ ਕਿ ਜਿਵੇਂ ਅੱਜ ਇੱਥੇ ਦੀਵਾਨ ਸਜਿਆ ਹੈ, ਇੱਥੇ ਤੋਂ ਜਿੰਨੇ ਵੀ ਜੋੜ ਮੇਲੇ ਆਪਾਂ ਮਨਾਉਂਦੇ ਹਾਂ ਉਹਨਾਂ ਸਾਰਿਆਂ 'ਚ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦਾ ਨਿਰੋਲ ਕਥਾ ਔਰ ਨਿਰੋਲ ਗੁਰਮਤ ਦਾ ਪ੍ਰਚਾਰ ਬੜੀ ਦ੍ਰਿੜਤਾ ਨਾਲ ਔਰ ਚੜ੍ਹਦੀ ਕਲਾ ਨਾਲ ਹੋਣਾ ਚਾਹੀਦਾ ਹੈ। ਜੋੜ ਮੇਲਿਆਂ ਵਿੱਚ ਵੇਖਣ ਵਿੱਚ ਆਉਂਦਾ ਹੈ ਆਸਾ ਦੀ ਵਾਰ ਦਾ ਕੀਰਤਨ ਤੜਕੇ ਤੜਕੇ ਲੋਕਾਂ ਨੇ ਸੁੱਤਿਆਂ ਸੁੱਤਿਆਂ ਤੋਂ ਹੋ ਜਾਣਾ। ਜੇ ਕੀਰਤਨ ਦੀ ਕੋਈ ਗੱਲ ਕਰੋ, ਕਥਾ ਦੀ ਗੱਲ ਕਰੋ, ਤਾਂ ਉੱਥੇ ਕੋਈ ਵੀ ਪਹਿਲਾਂ ਤਾਂ ਆਪ ਜੋ ਸੇਵਾਦਾਰ ਹੁੰਦੇ ਨੇ, ਜ਼ਿੰਮੇਵਾਰ ਹੁੰਦੇ ਨੇ, ਉਹ ਕਦੇ ਸਟੇਜ 'ਤੇ ਬੈਠ ਕੇ ਸੁਣਨ ਨੂੰ ਤਿਆਰ ਨਹੀਂ। ਪਹਿਲਾਂ ਜੇ ਉਹ ਆ ਜਾਣ ਤਾਂ ਬਾਕੀ ਸੰਗਤਾਂ ਜਿਹੜੀਆਂ ਨੇ ਉਹਨਾਂ ਦਾ ਚਿੱਤ ਪੂਰਾ ਨਹੀਂ ਸੀ ਲੱਗਦਾ, ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਇਹ ਪਵਿੱਤਰ ਨਜ਼ਾਰਾ ਵੇਖ ਕੇ ਰੋਮ ਰੋਮ ਪ੍ਰਸੰਨ ਹੋ ਰਿਹਾ ਹੈ ਕਿ ਠੀਕ ਜੋ ਨਜ਼ਾਰਾ ਦਸਵੇਂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਚਲਾਈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾਈ, ਉਹ ਮਰਿਆਦਾ ਉਹਨਾਂ ਦੇ ਅਸਥਾਨਾਂ ਤੇ ਅੱਜ ਕਾਇਮ ਹੋਈ ਦਿਸ ਰਹੀ ਹੈ। ਸੋ ਗੁਰੂ ਪਿਆਰਿਓ, ਇਸ ਵਾਸਤੇ ਇਹ ਬੜੀ ਭਾਰੀ ਗੁਰੂ ਕੀ ਕਿਰਪਾ ਪ੍ਰਤੀਤ ਹੋ ਰਹੀ ਹੈ। ਆਪਾਂ ਧੰਨ ਬਾਬਾ ਸੋਹਣ ਸਿੰਘ ਸਾਹਿਬ ਜੀ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਸੋ ਇੱਕ ਮਨੁੱਖ ਕੀ ਜੇ ਚਾਰੇ ਵੇਦ ਵੀ ਉਚਾਰਨ ਲੱਗਣ ਤਾਂ ਉਹ ਵੀ ਬੇਅੰਤ ਬੇਅੰਤ ਕਰਕੇ ਕਹਿਣਗੇ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇ ਤਾਂ ਸੁਣੈ ਤੇ ਤਾਂ ਬਖਿਆਨੈ। ਮਹਾਤਮਾ ਰੱਬ ਦੇ ਪਿਆਰੇ, ਇਹਨਾਂ ਨੂੰ ਨਿਤ ਅਵਤਾਰ ਸੰਸਾਰ ਵਿੱਚ ਮੰਨਿਆ ਗਿਆ ਹੈ। ਅਵਤਾਰ ਉਹ ਹੁੰਦਾ ਜਿਹੜੇ ਕਿਸੇ ਬਿਪਤਾ ਤੋਂ ਕੌਮ ਨੂੰ ਦੇਸ਼ ਨੂੰ ਬਚਾਉਣ ਵਾਸਤੇ ਕੋਈ ਵਿਸ਼ੇਸ਼ ਸ਼ਕਤੀ ਤਾਕਤ ਕਰਾਮਾਤ ਲੈ ਕੇ ਪੁੱਜਣ, ਆਪਣੇ ਪ੍ਰਚਾਰ ਰਾਹੀਂ, ਆਪਣੇ ਉੱਚੇ ਜੀਵਨ ਰਾਹੀਂ, ਆਪਣੀ ਸਿੱਖਿਆ ਰਾਹੀਂ ਉਹ ਕੁਰੀਤੀਆਂ ਵੱਧ ਫੈਲੀਆਂ ਦੂਰ ਕਰਕੇ ਉੱਚਾ ਸੁੱਚਾ ਜੀਵਨ ਭਾਵ ਭਗਤੀ, ਪਰਮੇਸ਼ਰ ਦਾ ਸਿਮਰਨ ਭਜਨ, ਧਰਮ ਦੀ ਕਿਰਤ, ਪਰਉਪਕਾਰ, ਨੇਕੀ, ਸੋ ਇਹੋ ਜਿਹੇ ਗੁਣ ਬਖਸ਼ ਕਰਕੇ ਸੋ ਜੀਆਂ ਦੀ ਕਲਿਆਣ ਕਰਨ। ਸੋ ਗੁਰੂ ਪਿਆਰਿਓ, ਧੰਨ ਐਸੇ ਗੁਰਮੁਖ ਪਿਆਰੇ ਜਿਹਨਾਂ ਦਾ ਜੀਵਨ ਆਪ ਤਰੇ ਤਾਰੇਨ ਸ੍ਰਿਠਾ, ਹੁਣੇ ਆਪਾਂ ਸੁਣ ਰਹੇ ਸੀ ਰਾਜੀਆਂ ਸਿੰਘਾਂ ਦੇ ਪਾਸੋਂ, ਬਲਿਹਾਰੀ ਤਿੰਨਾਂ ਗੁਰ ਸਿੱਖਾਂ, ਬਲਿਹਾਰ ਜਾਈਏ, ਕੁਰਬਾਨ ਜਾਈਏ, ਆਪਣਾ ਆਪ ਉਹਨਾਂ ਤੋਂ ਵਾਰਨੇ ਫੇਰਨੇ ਕਰੀਏ, ਸਭ ਕੁਛ ਉਹਨਾਂ ਗੁਰੂ ਕੇ ਸਿੱਖਾਂ ਤੋਂ ਵਾਰ ਦੇਈਏ, ਜਿਹੜੇ ਗੁਰੂ ਕੇ ਪਿਆਰੇ ਆਪ ਤਰਦੇ ਹੋ ਸੰਸਾਰ ਤੋਂ ਤੇ ਬਾਕੀ ਸਾਰਿਆਂ ਨੂੰ ਤਾਰਨ ਸਮਰੱਥ ਹੁੰਦੇ ਹਨ। ਸੋ ਉਹਨਾਂ ਗੁਰਮੁਖ ਪਿਆਰਿਆਂ ਦਾ ਜੀਵਨ ਇੱਕ ਜਹਾਜ਼ ਵਰਗਾ ਹੁੰਦਾ ਹੈ, ਇੱਕ ਬੇੜੇ ਵਰਗਾ ਹੁੰਦਾ ਹੈ, ਜਿਵੇਂ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਾਈ ਕਿਹਾ ਸੀ ਮੰਝ ਜੀ ਨੂੰ ਕਿ ਭਾਈ ਮੰਝ, ਅਸੀਂ ਤੈਨੂੰ ਪਿਆਰੇ, ਤੂੰ ਸਾਨੂੰ ਪਿਆਰਾ ਹੈ, ਤੂੰ ਸਾਡਾ ਇੱਕ ਜਹਾਜ਼ ਹੈ, ਹੁਣ ਸਿੱਖਾ ਜੋ ਤੇਰੀ ਸੰਗਤ ਕਰੇਗਾ, ਜੋ ਤੈਥੋਂ ਉਪਦੇਸ਼ ਲੈ ਕੇ ਗੁਰੂ ਘਰ ਦੀ ਸਿੱਖੀ ਕਮਾਵੇਗਾ ਉਹ ਵੀ ਤਰ ਜਾਵੇਗਾ, ਤੂੰ ਆਪ ਵੀ ਤਰੇਗਾ, ਹੋਰਨਾਂ ਨੂੰ ਵੀ ਤਾਰੇਗਾ। ਸੋ ਐਸਾ ਪਵਿੱਤਰ ਜੀਵਨ ਜਿਹਨਾਂ ਗੁਰੂ ਕੇ ਪਿਆਰਿਆਂ ਦਾ ਹੈ, ਤੁਹਾਨੂੰ ਐਸੇ ਗੁਰਸਿੱਖ ਆਪ ਤਰਦੇ ਨੇ, ਅਰੇ ਕੁਟੰਬ ਸੰਗ ਲੋਕ ਕੁੱਲ ਸਭਾਇਆ, ਉਹ ਹੋਰਨਾਂ ਨੂੰ ਵੀ ਤਾਰਦੇ ਹਨ। ਰੱਬ ਦੇ ਪਿਆਰੇ, ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ, ਗੁਰਮੁਖ ਜਿਉਣੇ ਵੀ ਪ੍ਰਵਾਨ ਨਹੀਂ, ਉੱਚੇ ਸੁੱਚੇ ਜੀਵਨ ਦੇ ਨਾਲ ਸੰਸਾਰ ਦੇ ਕਲਿਆਣ ਕਰਦੇ ਹਨ। ਜੋ ਗੁਰਮੁਖ ਸਤਿਕਾਰ ਨੂੰ ਚਲੇ ਜਾਣ ਤਾਂ ਵੀ ਉਹ ਪ੍ਰਵਾਨ ਹਨ, ਉਹਨਾਂ ਦੀ ਯਾਦ ਵਿੱਚ ਜਗਿਆਸੂ ਜਨ, ਉਹਨਾਂ ਦੇ ਪ੍ਰੇਮੀ ਗੁਰਮੁਖ ਵੈਰਾਗ ਮਨ ਵਿੱਚ ਪੈਦਾ ਕਰਕੇ ਸੋਹਣੀ ਪਵਿੱਤਰ ਯਾਦ ਉਹਨਾਂ ਦੀ ਮਨਾ ਕੇ ਗੁਰੂ ਕੇ ਗੁਣ ਗਾ ਕੇ ਉਹਨਾਂ ਦੇ ਜੀਵਨ ਦੀ ਰੀਸ ਕਰਨ ਦਾ ਯਤਨ ਕਰਦੇ ਹੋਏ ਸੋ ਆਪਣਾ ਜੀਵਨ ਉੱਚਾ ਸੁੱਚਾ ਬਣਾ ਕੇ ਆਪਣਾ ਵੀ ਪਾਰ ਉਤਾਰਾ ਕਰਦੇ ਹਨ। ਇਸ ਵਾਸਤੇ ਗੁਰਮੁਖਾਂ ਦਾ ਸੰਸਾਰ ਵਿੱਚ ਆਉਣਾ ਵੀ ਸਫਲਾ, ਗੁਰਮੁਖ ਪਿਆਰਿਆਂ ਦਾ ਸੰਸਾਰ ਵਿੱਚ ਰਹਿਣਾ ਵੀ ਸਫਲਾ, ਜੇ ਗੁਰਮੁਖ ਪਿਆਰੇ ਪਾਣੀ ਵਿੱਚ ਸੱਚਖੰਡ ਨੂੰ ਚਲੇ ਜਾਣ ਉਹਨਾਂ ਦਾ ਜਾਣਾ ਵੀ ਸਫਲਾ ਹੈ, ਉਹਨਾਂ ਦਾ ਜਾਣਾ ਵੀ ਆਮ ਦੁਨੀਆਂ ਵਰਗਾ ਨਹੀਂ। ਸੋ ਇਸ ਵਾਸਤੇ ਤਨ ਉਹਨਾਂ ਗੁਰਮੁਖ ਪਿਆਰਿਆਂ ਦੀ ਯਾਦ, ਜਿਸ ਵਿੱਚ ਆਪਾਂ ਜੁੜ ਕੇ ਗੁਰੂ ਕੀ ਬਾਣੀ ਦਾ ਕੀਰਤਨ, ਅਖੰਡ ਪਾਠਾਂ ਦੇ ਪ੍ਰਵਾਹ, ਸੋ ਗੁਰੂ ਕੀ ਕਿਰਪਾ ਨਾਲ ਤੇ ਕੀਰਤਨ ਔਰ ਕਥਾ ਸਰਵਣ ਕਰ ਰਹੇ ਹਾਂ। ਗੁਰੂ ਪਿਆਰਿਓ, ਹਜ਼ੂਰ ਦਾ ਪਵਿੱਤਰ ਸ੍ਰੀਮੁਖ ਵਾਕ ਆਇਆ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਢ ਭਾਜੂ ਪਾਏ। ਸੰਸਾਰ ਵਿੱਚ ਬੜੇ ਰਸਤੇ ਹਨ, ਉਹਨਾਂ ਰਸਤਿਆਂ ਤੇ ਚੱਲਣਾ ਕੋਈ ਸੌਖਾ ਹੈ? ਕੋਈ ਸਾਇੰਸਦਾਨ ਬਣ ਜਾਣਾ, ਕੋਈ ਕਾਨੂੰਨਦਾਨ ਬਣ ਜਾਣਾ, ਕੋਈ ਪਹਿਲਵਾਨ ਬਣ ਜਾਣਾ, ਕੋਈ ਪਲਵਾਨ ਬਣ ਜਾਣਾ, ਹੋਰ ਕੋਈ ਵਕੀਲ ਬਣ ਜਾਣਾ, ਕੋਈ ਹਾਕਮ ਜਰਨੈਲ ਬਣ ਜਾਣਾ, ਇਹ ਬਹੁਤ ਛੋਟੀਆਂ ਚੀਜ਼ਾਂ ਨੇ, ਇਹ ਮਾਮੂਲੀ ਚੀਜ਼ਾਂ ਨੇ ਔਰ ਇਹ ਸੌਖੀਆਂ ਚੀਜ਼ਾਂ ਹਨ। ਇਹਨਾਂ ਰਸਤਿਆਂ ਤੇ ਤੁਰ ਪੈਣਾ ਕੋਈ ਔਖਾ ਨਹੀਂ। ਚੋਰ ਬਣ ਜਾਣਾ, ਡਾਕੂ ਬਣ ਜਾਣਾ, ਠੱਗ ਬਣ ਜਾਣਾ, ਸ਼ਰਾਬੀ ਕਬਾਬੀ ਬਣ ਜਾਣਾ, ਟਹਿੰਦੀਆਂ ਕਲਾ ਵਾਲੇ ਜੀਵਨ ਵਾਲੇ ਬਣ ਜਾਣਾ, ਇਹ ਕੋਈ ਬਹੁਤ ਯਤਨ ਕਰਨ ਦੀ ਲੋੜ ਨਹੀਂ। ਥੋੜੇ ਜਿਹੇ ਯਤਨ ਦੇ ਨਾਲ ਉਹੋ ਜਿਹਾ ਜੀਵਨ ਅਪਣਾਇਆ ਜਾ ਸਕਦਾ ਹੈ। ਪਰ ਜਿਹੜਾ ਸੰਤਾਂ ਵਾਲਾ ਮਾਰਗ ਰਸਤਾ ਹੈ, ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ, ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਧ ਭਾਗੀ ਪਾਏ। ਉਹ ਵੱਡੀਆਂ ਭਾਗਾਂ ਵਾਲਾ ਜਿਹੜਾ ਸੰਤਾਂ ਦੇ ਰਸਤੇ ਤੇ ਪੈ ਤੁਰੇ। ਸੰਤ ਬਣਨਾ ਬੜਾ ਭਾਰੀ ਔਖਾ ਹੈ, ਸੰਤ ਕਹਾ ਲੈਣਾ ਬੜਾ ਸੌਖਾ ਹੈ, ਪਰ ਸੰਤ ਬਣਨਾ ਬੜਾ ਔਖਾ ਹੈ। ਜੇ ਕੋਈ ਬਣਨਾ ਚਾਹੇ ਤਾਂ ਬਣਿਆ ਨਹੀਂ ਜਾ ਸਕਦਾ, ਜੇ ਸਤਿਗੁਰੂ ਰਹਿਮਤ ਕਰਨ ਤਾਂ ਭਾਵੇਂ ਬਣਾ ਦੇਣ। ਆਪੋ ਯਤਨ ਕਰ ਕਰਕੇ ਕੋਈ ਸੰਤ ਨਹੀਂ ਬਣ ਸਕਦੇ ਅਸੀਂ। ਸੋ ਸਤਿਗੁਰੂ ਜੀ ਰਹਿਮਤਾ ਕਰਨ, ਬਖਸ਼ਿਸ਼ਾਂ ਕਰਨ, ਮੇਰਾ ਕੰਮ ਤੇ ਫਿਰ ਭਾਵੇਂ ਕਿਰਪਾ ਭਾਰੀ ਨਿਗਾਹ ਨਾਲ ਤੱਕ ਕਰਕੇ ਵੱਡੀ ਤੋਂ ਵੱਡੀ ਦਾਤ ਵੀ ਭਾਵੇਂ ਬਖਸ਼ ਦੇਣ। ਸੋ ਗੁਰੂ ਪਿਆਰਿਓ, ਸੰਤਾਂ ਦਾ ਰਸਤਾ ਕੀ ਹੈ? ਸੰਤਾਂ ਦਾ ਰਸਤਾ ਸੰਤ ਕਰਿਆ ਨਾ ਵੈਰ ਕਿਸੂ ਸੰਗ ਵਰਤਾ ਹੈ ਸਭ ਕਹਿ ਹਿੱਤ ਮੈਂ ਅਤ ਹੀ। ਸੰਤਾਂ ਦਾ ਇਹ ਸੁਭਾਅ ਕਿ ਕਿਸੇ ਨਾਲ ਵੀ ਵੈਰ ਨਹੀਂ ਕਰਨਾ, ਸਾਰਿਆਂ ਦੇ ਨਾਲ ਹੀ ਹਿੱਤ ਕਰਨਾ, ਪਿਆਰ ਕਰਨਾ, ਪ੍ਰੇਮ ਕਰਨਾ, ਬਲਕਿ ਅਕਿਰਤਨ ਪ੍ਰੀਤੀ ਕਰਨੀ, ਬਿਨਾਂ ਆਪਣੇ ਕਿਸੇ ਲਾਲਚ ਤੋਂ, ਬਿਨਾਂ ਆਪਣੇ ਕਿਤੇ ਸਵਾਰਥ ਤੋਂ, ਪ੍ਰਯੋਜਨ ਤੋਂ, ਸਾਰਿਆਂ ਦਾ ਭਲਾ ਮੰਗਣਾ ਤੇ ਪਰਉਪਕਾਰ ਵਾਸਤੇ ਕਮਲ ਕਸਾ ਕਰੀ ਰੱਖਣਾ, ਲੱਕ ਬੰਨੀ ਰੱਖਣਾ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਦੇ ਚੇਤੇ ਚ ਪਰਉਪਕਾਰ ਦਾ ਉਤਸ਼ਾਹ ਬਣਿਆ ਰਹਿੰਦਾ ਹੈ ਕਿ ਅਸੀਂ ਦੂਸਰਿਆਂ ਦਾ ਭਲਾ ਵੀ ਕਰੀਏ। ਪਰਉਪਕਾਰ ਨਿਤ ਚਿਤ ਵਤੇ ਨਾ ਹੀ ਕਸ਼ ਪੋਚ। ਉਹਨਾਂ ਦੇ ਚਿੱਤ ਵਿੱਚ ਕੋਈ ਨੂਨਤਾ ਨਹੀਂ, ਜੀਵਨ ਵਿੱਚ ਕੋਈ ਨੂਨਤਾ ਨਹੀਂ, ਹਮੇਸ਼ਾ ਉਹ ਪਰਾਇਆਂ ਦਾ ਭਲਾ ਹੀ ਚਿੱਤਦੇ ਰਹਿੰਦੇ ਹਨ। ਗੁੱਸਾ ਨਹੀਂ, ਨਾਰਾਜ਼ਗੀ ਨਹੀਂ, ਰੱਬ ਦੇ ਪਿਆਰੇ ਨੇ ਪਵਿੱਤਰ ਜੀਵਨ ਹਜ਼ੂਰ ਨੇ ਫਰਮਾਇਆ ਹੈ ਕਿ ਨਾਨਕ ਭੋਜਨ ਅਨੇਕ ਪ੍ਰਕਾਰ ਹੈਨ, ਨਿੰਦਕ ਆਪ ਦੋਹੇ ਉਪਤਿਸ਼ਟ ਤੇ। ਸੋ ਅਨੇਕ ਪ੍ਰਕਾਰ ਦਾ ਭੋਜਨ ਲਿਆ ਕੇ ਕੋਈ ਸ਼ਰਧਾਲੂ ਮੱਥਾ ਟੇਕਦਾ ਹੈ, ਦੁਸ਼ਾਲੇ ਹਾਜ਼ਰ ਕਰਦਾ, ਮਾਇਆ ਹਾਜ਼ਰ ਕਰਦਾ, ਉਸ ਦੇ ਨਾਲ ਮੋਹ ਨਹੀਂ। ਤੇ ਜੇ ਕੋਈ ਨਿੰਦਕ ਆਦਮੀ ਤਲਵਾਰ ਲੈ ਕੇ ਸਿਰ ਤੇ ਖੜਾ ਗਾਲਾਂ ਕੱਢ ਰਿਹਾ ਹੈ, ਬੁਰਾ ਬੋਲ ਰਿਹਾ ਹੈ, ਉਸ ਦੇ ਨਾਲ ਜਿਨ੍ਹਾਂ ਦਾ ਵੈਰ ਨਹੀਂ, ਉਹਨਾਂ ਦਾ ਨਾਮ ਹੈ ਸੰਤ। ਸੋ ਸਸਰ ਤਿਖਣ ਕਾਠਦਾਰ ਕਾਠਦਾਰਿਓ, ਮਨ ਨਾ ਕੀਨੋ ਰੋਸ, ਰਾਜ ਕੁਮਾਰ ਤੋਂ ਲੇ ਸਵਾਰਿਓ, ਤਿੰਨ ਨਾ ਦੀਨੋ ਦੋਸ। ਇਹ ਰੱਬ ਦੇ ਪਿਆਰੇ ਨਾਲ ਪਵਿੱਤਰ ਜੀਵਨ, ਫਰੀਦਾ ਦਰਵੇਸਾਂ ਨੂੰ ਲੋੜੀਆ ਰੁੱਖਾਂ ਦੀ ਜੀਰਾਨ। ਦਰਵੇਸ਼ਾਂ ਨੂੰ ਰੱਬ ਦੇ ਪਿਆਰੇ ਨੂੰ ਕੀ ਚਾਹੀਦਾ? ਰੁੱਖਾਂ ਵਰਗਾ ਜੇਰਾ ਹੋਵੇ, ਬਿਰਸ਼ ਵਰਗਾ ਜੇਰਾ। ਜਿਵੇਂ ਖਾਲਸਾ ਜੀ, ਜਿਹੜੇ ਬਿਰਸ਼ ਹੈ ਉਹ ਗਰਮੀ ਸਹਾਰਦਾ ਹੈ, ਠੰਡ ਸਹਾਰਦਾ ਹੈ, ਪਾਲਾ ਸਹਾਰਦਾ ਹੈ, ਸੋ ਗੜੇ ਉਸ ਦੇ ਉੱਪਰ ਪੈਂਦੇ ਨੇ। ਇਸੇ ਤਰ੍ਹਾਂ ਗਰਦ ਪੈਂਦੀ ਹੈ, ਸੋ ਇਸੇ ਤਰ੍ਹਾਂ ਜਾਲਾ ਉਸ ਦੇ ਉੱਪਰ ਪੈਂਦਾ ਹੈ, ਸਭ ਇਹ ਤਸ਼ੱਦਦ ਆਪ ਸਹਾਰਦਾ ਹੈ। ਪਰ ਜਦੋਂ ਉਸ ਤੋਂ ਫਲ ਲੱਗਦੇ ਨੇ ਤਾਂ ਉਹ ਆਪਣੇ ਵਾਸਤੇ ਨੇ, ਉਹ ਦੂਜਿਆਂ ਵਾਸਤੇ ਹਨ। ਜਿਹੜੇ ਉਸ ਤੋਂ ਪੱਤਰੇ ਲੱਗਦੇ ਨੇ ਉਹ ਦੂਸਰਿਆਂ ਨੂੰ ਛਾਂ ਦੇਣ ਵਾਸਤੇ ਹਨ। ਜਿਹੜੀ ਉਸ ਦੀ ਲੱਕੜ ਹੈ ਉਹ ਦੂਸਰਿਆਂ ਦੇ ਕੰਮ ਆਉਣ ਵਾਸਤੇ ਹੈ। ਉਹ ਬਿਰਸ਼ ਨਾ ਕਦੇ ਆਪਣੀ ਛਾਂ ਆਪ ਮਾਣਦਾ ਹੈ, ਨਾ ਕਦੇ ਉਹ ਆਪਣੇ ਲੱਗੇ ਹੋਏ ਫਲ ਆਪ ਖਾਂਦਾ ਹੈ। ਉਹ ਦੂਸਰਿਆਂ ਵਾਸਤੇ ਆਪਣੇ ਤੇ ਕਸ਼ਟ ਸਹਾਰ ਕਰਕੇ ਉਹ ਦੂਜਿਆਂ ਦਾ ਭਲਾ ਤੇ ਪਰਉਪਕਾਰ ਕਰਦਾ ਹੈ। ਆਪ ਸਹਨ ਦੇ ਦੁੱਖ ਜਗ ਵਰਸਾਇਆ, ਸੋ ਤਾਨੋ ਗੁਰੂ ਕੇ ਪਿਆਰ ਹਨ, ਸਿਰ ਕਰਵਾਤ ਪੜਾਏ ਆਪ ਤਛਾਇਆ। ਜਿਹਨੇ ਸਿਰ ਤੇ ਕਰਵਾਤ ਰਖਵਾ ਕੇ, ਆਰਾ ਰਖਵਾ ਕੇ ਆਪਣੇ ਆਪ ਨੂੰ ਚਿਰਵਾ ਲੈਂਦਾ ਜਿਹੜਾ ਬਿਰਸ਼ ਹੈ, ਫਿਰ ਗੁੱਸਾ ਤੇ ਨਾਰਾਜ਼ਗੀ ਕਿਸੇ ਤੇ ਨਹੀਂ ਕਰਦਾ। ਇਸੇ ਤਰ੍ਹਾਂ ਗੁਰੂ ਕੇ ਪਿਆਰੇ ਆਪ ਆਰੇ ਨਾਲ ਚੀਰੇ ਜਾਂਦੇ ਨੇ, ਆਪ ਦੇਗੇ ਵਿੱਚ ਉੱਭਰ ਜਾਂਦੇ ਨੇ, ਆਪ ਅੱਗਾਂ ਵਿੱਚ ਸੜ ਜਾਂਦੇ ਨੇ, ਆਪ ਡਾਂਗਾਂ ਦੀਆਂ ਮਾਰਾਂ ਘੋੜਿਆਂ ਦੀਆਂ ਟਾਪਾਂ ਹੇਠ ਲਤਾੜੇ ਜਾਂਦੇ ਨੇ, ਆਪ ਆਪਣਾ ਬੰਦ ਬੰਦ ਕਟਵਾ ਲੈਂਦੇ ਨੇ, ਚਰਖੜੀਆਂ ਤੇ ਚੜ ਜਾਂਦੇ ਨੇ, ਆਪ ਗੁਰੂ ਕੇ ਪਿਆਰੇ ਦੇਗਾਂ ਵਿੱਚ ਉੱਭਰ ਜਾਂਦੇ ਨੇ, ਡਾਂਗਾਂ ਦੀਆਂ ਮਾਰਾਂ ਖਾਂਦੇ ਨੇ, ਗੱਡੀਆਂ ਦੇ ਇੰਜਣਾਂ ਹੇਠ ਲਤਾੜੇ ਜਾਂਦੇ ਨੇ। ਸੋ ਆਪ ਉਹ ਗੁਰਮੁਖ ਪਿਆਰੇ ਆਪਣੀ ਅਵਸਥੀ ਦੇ ਕੇ ਕੁਰਬਾਨੀ ਕਰਕੇ ਉਹਦਾ ਫਲ, ਉਹਦਾ ਸੁੱਖ ਸੰਸਾਰ ਨੂੰ ਤੇ ਦੂਸਰੀ ਸੰਗਤ ਨੂੰ ਮਿਲਦਾ ਹੈ। ਸੋ ਐਸਾ ਜੀਵਨ ਜਿਹਨਾਂ ਦਾ ਹੈ, ਉਹਨਾਂ ਨੂੰ ਕਿਹਾ ਸੰਤ ਕਾ ਮਾਰਗ। ਇਹ ਬੜਾ ਭਾਰੀ ਔਖਾ ਹੈ, ਬੜਾ ਭਾਰੀ ਕਸਰ ਹੈ ਗੁਰੂ ਕੇ ਪਿਆਰਿਓ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਬੜੀ ਭਾਰੀ ਔਖੀ ਗੱਲ ਹੈ ਗੁਰੂ ਘਰ ਦੀ ਸੇਵਾ ਕਰਨੀ। ਤਨ ਭਾਈ ਮਹਿੰਗਾ ਤੀਸਰੇ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜਿਆ। ਹਜ਼ੂਰ ਪਾਸ ਬੇਨਤੀ ਕੀਤੀ, ਹਜ਼ੂਰ ਕਿਰਪਾ ਕਰੋ, ਗੁਰਸਿੱਖੀ ਦੀ ਦਾਤ ਬਖਸ਼ੋ। ਹਜ਼ੂਰ ਕਹਿਣਗੇ ਤੇਰਾ ਨਾਮ ਕੀ ਹੈ ਪ੍ਰੇਮੀਆਂ? ਕਹਿਣਗੇ ਮਹਾਰਾਜ ਮੇਰਾ ਨਾਮ ਹੈ ਮਹਿੰਗਾ। ਸੱਚੇ ਪਾਤਸ਼ਾਹ ਕਹਿਣਗੇ ਫਿਰ ਗੁਰਸਿੱਖੀ ਵੀ ਬੜੀ ਭਾਰੀ ਮਹਿੰਗੀ, ਇਹ ਵੀ ਸਿਰ ਦੇ ਵੱਟੇ ਮਿਲਦੀ ਹੈ। ਸੋ ਭਾਗ ਜਾਗੇ ਭਾਈ ਮਹਿੰਗਾ ਕਹਿਣਗਾ ਸੱਚੇ ਪਾਤਸ਼ਾਹ, ਚੰਗਾ ਫਿਰ ਮਹਿੰਗੇ ਭਾਈ ਮੈਂ ਖਰੀਦ ਲਵਾਂਗਾ। ਮੈਂ ਵੀ ਖਰੀਦਣ ਵਾਸਤੇ ਹੀ ਆਇਆ ਹੈ, ਪਰ ਮੈਂ ਧੰਨ ਤੁਹਾਡੇ ਚਰਨਾਂ ਵਿੱਚ ਅੱਜ ਤੋਂ ਭੇਟਾ ਕੀਤਾ, ਬਖਸ਼ਿਸ਼ ਕਰੋ ਤੇ ਸਿੱਖੀ ਦੀ ਦਾਤ ਮੈਂ ਚਾਹੁੰਦਾ ਹਾਂ। ਹਜ਼ੂਰ ਸੱਚੇ ਪਾਤਸ਼ਾਹ ਦਾ ਸੁਭਾਅ ਆਪ ਚੋ ਜੀ ਪ੍ਰੀਤਮ ਓਨਾ ਹੀ ਓਨੀ ਰਸਤ ਗ੍ਰਹਿਣ ਕਰਦੇ ਹਨ ਜਿਵੇਂ ਲੰਗਰ ਦੇ ਵਿੱਚ ਰੋਜ਼ ਵਰਤੀ ਜਾਵੇ। ਰਾਤ ਤੱਕ ਪਹਿਰ ਰਾਤ ਦੇ ਤੱਕ ਅਤੁੱਟ ਲੰਗਰ ਵਰਤਦਾ ਹੈ, ਜਿਹੜਾ ਬਚ ਜਾਵੇ ਉਹ ਪਿੰਡ ਦੇ ਪਸ਼ੂਆਂ ਨੂੰ ਪਾਇਆ ਜਾਂਦਾ ਹੈ, ਹੋਰ ਬਚ ਜਾਵੇ ਤਾਂ ਉਹ ਪਰੇ ਦਰਿਆ ਦੇ ਵਿੱਚ ਜਲ ਜੰਤੂਆਂ ਵਾਸਤੇ ਉਹ ਪਰਵਾਇਆ ਜਾਂਦਾ, ਉਹ ਖਾ ਕੇ ਪ੍ਰਸੰਨ ਹੁੰਦੇ ਨੇ ਤੇ ਰਾਤ ਨੂੰ ਪਾਣੀ ਦੇ ਘੜੇ ਵੀ ਮੂੰਹ ਦੇ ਮਾਰ ਦਿੱਤੇ ਜਾਂਦੇ। ਸੋ ਅੱਜ ਭਾਈ ਮਹਿੰਗਾ ਜੀ ਨੂੰ ਹੁਕਮ ਹੋਇਆ ਕਿ ਲੰਗਰ ਕਾਫੀ ਬਚਿਆ ਹੈ, ਪਸ਼ੂਆਂ ਨੂੰ ਪਾਓ। ਹਜ਼ੂਰ ਪਸ਼ੂ ਵੀ ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ, ਚੰਗਾ ਫਿਰ ਦਰਿਆ ਵਿੱਚ ਪਾਓ, ਦੋ ਸਿੱਖ ਜਾਓ। ਸੱਚੇ ਪਾਤਸ਼ਾਹ ਜਿਵੇਂ ਆ ਗਿਆ ਕਹਿੰਦੇ ਕੱਲਾ ਹੀ ਜਾਣ ਨੂੰ ਤਿਆਰ ਹੈ, ਕੱਲਾ ਹੀ ਜਾ। ਸਤਿਬਚਨ ਜੀ ਹਨੇਰੀ ਰਾਤ ਦੇ ਵਿੱਚ ਇਹ ਅੱਗੇ ਪਹੁੰਚਿਆ ਹੈ, ਅੱਗੇ ਚੋਰ ਮਿਲੇ ਨੇ ਗੋਇੰਦਵਾਲ ਸਾਹਿਬ ਵਿੱਚ, ਇਹਨਾਂ ਨੇ ਕਹਿੰਦੇ ਅਸੀਂ ਡਾਕਾ ਮਾਰਨਾ। ਸੋ ਵੇਖਿਆ ਅੱਗੇ ਕਿ ਭਾਈ ਜਾ ਰਿਹਾ ਟੋਕਰਾ ਲੈ ਕੇ ਸਿਰ ਤੇ ਪ੍ਰਸ਼ਾਦਿਆਂ ਦਾ, ਇਹਨੂੰ ਪਕੜ ਲਿਆ। ਪਕੜ ਕੇ ਕਹਿਣ ਲੱਗੇ ਇਹਨੂੰ ਪਤਾ ਲੱਗ ਜਾਣਾ, ਜੇ ਇਸ ਨੂੰ ਪਤਾ ਲੱਗ ਗਿਆ ਤੇ ਰੌਲਾ ਨਾ ਪਾ ਦੇਵੇ, ਫੜਾ ਨਾ ਦੇਵੇ। ਇਸ ਵਾਸਤੇ ਭਾਈ ਮਹਿੰਗੇ ਨੂੰ ਟੋਆ ਪੱਟ ਕੇ ਤੇ ਗਲ ਤੱਕ ਧਰਤੀ ਦੇ ਵਿੱਚ ਉਸ ਨੂੰ ਦੱਬ ਦਿੱਤਾ, ਗੁਰੂ ਕੇ ਪਿਆਰਿਆਂ ਨੂੰ ਗਲ ਗਲ ਤੱਕ ਜਦੋਂ ਦੱਬ ਦਿੱਤਾ। ਆਪ ਇਹ ਚੋਰ ਆਏ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਚੋਰੀ ਕਰਨੀ ਚਾਹੀ, ਪਰ ਅੱਗੇ ਗੁਰੂ ਪਿਆਰੀਆਂ ਸੰਗਤਾਂ ਕੋਈ ਰਾਤ ਦੇ 12 ਵਜੇ ਤੱਕ ਸਿਮਰਨ ਭਜਨ ਕਰ ਰਿਹਾ ਸੀ ਤੇ ਕੋਈ 12:30 ਵਜੇ ਤੋਂ ਉੱਠ ਕੇ ਇਸ਼ਨਾਨ ਪਾਨ ਕਰਨ ਲੱਗ ਪਿਆ। ਚੜ੍ਹਦੀ ਕਲਾ ਵਿੱਚ ਗੁਰੂ ਕੀ ਪਿਆਰੀਆਂ ਸੰਗਤਾਂ ਜਾਗ ਰਹੀਆਂ ਨੇ, ਸਿਮਰਨ ਭਜਨ ਹੋ ਰਿਹਾ ਹੈ। ਸਾਰੀ ਰਾਤ ਤੇ ਚੋਰ ਯਤਨ ਕਰਦੇ ਰਹੇ, ਪਰ ਇਹਨਾਂ ਦਾ ਉਹ ਯਤਨ ਚੱਲਿਆ ਨਹੀਂ। ਕਿਸੇ ਥਾਂ ਤੇ ਚੋਰੀ ਕਰਨ ਵੀ ਲੱਗੇ ਸਨ, ਪਰ ਚੋਰੀ ਕਰਨ ਲੱਗਿਆਂ ਤੋਂ ਸਗੋਂ ਉਲਟਾ ਇਹ ਪਕੜੇ ਗਏ, ਪਕੜੇ ਜਾਣ ਤੋਂ। ਸੋ ਇਹਨਾਂ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ, ਬਖਸ਼ਿਸ਼ ਕਰੋ। ਸੋ ਅਸੀਂ ਵੱਡਾ ਭਾਰੀ ਪਾਪ ਉਪਦਰਵ ਕਰਕੇ ਆਏ ਹਾਂ। ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਕੀ ਪਾਪ ਕੀਤਾ ਹੈ? ਕਹਿੰਦੇ ਜੀ ਕੇਵਲ ਆ ਛੋਟੀ ਜੀ ਚੋਰੀ ਨਹੀਂ, ਸੋ ਅਸੀਂ ਤੁਹਾਡੇ ਸਿੱਖ ਨੂੰ ਧਰਤੀ ਦੇ ਵਿੱਚ ਦਬਾ ਕੇ ਆਏ ਹਾਂ, ਕੇਵਲ ਉਸ ਦੀ ਗਰਦਨ ਸਿਰ ਉੱਪਰ ਰਹਿ ਗਿਆ, ਬਾਕੀ ਸਾਰਾ ਧਰਤੀ ਵਿੱਚ ਗੱਡਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਚਲੋ ਉੱਥੇ ਅਸੀਂ ਆਪ ਚੱਲਾਂਗੇ। ਕਿਉਂ ਜੀ ਪ੍ਰੀਤਮ ਆਪ ਗਏ, ਕਈ ਦੇ ਨਾਲ ਉਡਾਲੀ ਮਿੱਟੀ ਹਜ਼ੂਰ ਨੇ ਆਪ ਦੂਰ ਕੀਤੀ, ਪਾਸੇ ਕੀਤੀ। ਫਿਰ ਪੁੱਛਿਆ ਭਾਈ ਮਹਿੰਗਿਆ ਦੱਸ, ਇਹ ਜਿਨ੍ਹਾਂ ਚੋਰਾਂ ਨੇ ਇੰਨਾ ਤੈਨੂੰ ਦੁੱਖ ਦਿੱਤਾ ਹੈ, ਇਹਨਾਂ ਨੂੰ ਅਸੀਂ ਕੀ ਸਜ਼ਾ ਦੇਈਏ? ਸੋ ਇਹ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ, ਇਹਨਾਂ ਵਿਚਾਰਿਆਂ ਦੇ ਘਰ ਵਿੱਚ ਗਰੀਬੀ ਹੈ, ਇਹ ਤਾਂਹੀਓ ਚੋਰੀ ਕਰਦੇ ਫਿਰ ਦਿਨ ਰਾਤ ਨੂੰ ਤੰਗ ਤੇ ਔਖੇ ਹੁੰਦੇ ਨੇ, ਜੇ ਤੁਸੀਂ ਪ੍ਰਸੰਨ ਹੋਏ ਹੋ ਤਾਂ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਬਖਸ਼ ਦਿਓ, ਅੰਨ ਦੀ ਅਤੋੜਤਾ ਹੋਵੇ, ਬਹੁਤਾ ਪਦਾਰਥ ਹੋਵੇ, ਇਹ ਚੋਰੀ ਕਰਨ ਜਾਇਆ ਹੀ ਨਾ ਕਰਨ। ਇਹਨਾਂ ਵਿਚਾਰਿਆਂ ਨੇ ਕਸੂਰ ਕੀ, ਇਹ ਪਰਿਵਾਰ ਦੀ ਪਾਲਣਾ ਜੋ ਕਰਨੀ ਹੋਈ, ਇਹ ਤੰਗ ਨੇ, ਇਹਨਾਂ ਦੀ ਤੰਗੀ ਦੂਰ ਕਰ ਦਿਓ। ਭਾਈ ਮਹਿੰਗਿਆ ਇਹ ਤੈਨੂੰ ਧਰਤੀ ਵਿੱਚ ਗੱਡਣ ਤੂੰ ਉਲਟਾ ਇਹ ਕਹਿੰਦਾ ਹੈ, ਹੋਰ ਕੋਈ ਗੱਲ ਦੱਸ? ਸੱਚੇ ਪਾਤਸ਼ਾਹ ਜੀ ਹੋਰ ਪ੍ਰਸੰਨ ਹੁੰਦੇ ਹੋ ਤਾਂ ਪ੍ਰਲੋਕ ਵਿੱਚ ਵੀ ਇਹਨਾਂ ਨੂੰ ਜਮਦੂਤਾਂ ਦੇ ਵਾਸਣਾ ਪੈਣਗੇ ਜੀ, ਕਿਉਂਕਿ ਤੁਹਾਡੇ ਦਰਸ਼ਨ ਇਹਨਾਂ ਨੂੰ ਹੋ ਗਏ ਨੇ, ਤੁਹਾਡੇ ਦਰਸ਼ਨਾਂ ਨੇ ਇਹਨਾਂ ਨੂੰ ਫਲ ਮਿਲਣਾ ਚਾਹੀਦਾ ਹੈ। ਕਿ ਗੁਰੂ ਨਾਨਕ ਜੀ ਨੇ ਸੁਣਿਆ ਦੇਖਿਆ ਸੇ ਫਿਰ ਗਰਭਾਸ ਨਾ ਭਰਿਆ ਰਹੇ, ਉਹ ਮਾਤਾ ਦੇ ਗਰਭ ਵਿੱਚ ਨਾ ਦੁਬਾਰਾ ਪਵੇ, ਉਹਦਾ 84 ਦਾ ਗੇੜਾ ਕੱਟਿਆ ਜਾਵੇ। ਹਜ਼ੂਰ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ, ਧਨ ਮਹਿੰਗਿਆ ਸਿੱਖੀ ਸੀ ਤਾਂ ਮਹਿੰਗੀ, ਪਰ ਤੂੰ ਮਹਿੰਗੇ ਭਾਈ ਲੈ ਲਈ ਹੈ, ਗੁਰੂ ਕੇ ਸਿੱਖਾਂ ਤੈਨੂੰ ਸਾਰੀਆਂ ਦਾਤਾਂ ਬਖਸ਼ੀਆਂ। ਗੁਰੂ ਪਿਆਰਿਓ ਇਹ ਗੁਰੂ ਕੀ ਮਰਿਆਦਾ, ਇਹ ਗੁਰੂ ਘਰ ਦੀ ਸਿੱਖੀ ਹੈ। ਸੋ ਇਹ ਸੰਤ ਕਾ ਮਾਰਗ ਬੜਾ ਭਾਰੀ ਔਖਾ ਹੈ। ਭਗਤ ਫਰੀਦ ਜੀ ਪਹੁੰਚੇ ਨੇ ਇੱਕ ਘਰ, ਸ਼ਾਹਕਾਰ ਦੀ ਮਾਈ ਜਿਹੜੀ ਸੀ ਉਹ ਕਈ ਵਾਰੀ ਕਹਿੰਦੀ ਸੀ ਕੋਈ ਲੰਗਰ ਕਰੇ ਜਾਂ ਸੇਵਾ ਬਖਸ਼ਿਓ, ਉਸ ਘਰ ਜਾ ਪਹੁੰਚੇ ਨੇ, ਮਾਈ ਲੰਗਰ ਛਕਣਾ ਹੈ। ਅੱਗੇ ਗੋਲੀ ਨੂੰ ਸ਼ਾਹਕਾਰਨੀ ਨੇ ਆਗਿਆ ਕੀਤੀ ਕਿ ਲੰਗਰ ਤਿਆਰ ਕਰੋ। ਕਹਿੰਦੇ ਕਿੰਨੇ ਛਕਣਾ? ਕਹਿੰਦੇ ਰੱਬ ਦੇ ਫੱਕਰਾਂ ਨੇ ਛਕਣਾ। ਕਹਿੰਦੇ ਬੜੀ ਖੁਸ਼ੀ ਹੈ। ਉਸ ਗੋਲੀ ਨੇ ਬੜੀ ਸਿਆਣੀ ਉੱਚੇ ਜੀਵਨ ਵਾਲੀ ਸੀ, ਭਾਵ ਭਗਤੀ ਵਾਲੀ, ਅੰਦਰ ਛੋਲੇ ਪਏ ਸਨ, ਛੋਲੇ ਪੁਰਾਣੇ ਜਿਹਨਾਂ ਨੂੰ ਉੱਲੀ ਲੱਗੀ ਹੋਈ ਸੀ, ਉੱਲੀ ਉਹ ਲੈ ਕੇ ਗਰਮ ਕਰਕੇ ਉਬਾਲ ਕੇ, ਨਹੀਂ ਵਿੱਚ ਲੂਣ, ਨਹੀਂ ਮਿਰਚ, ਨਹੀਂ ਮਸਾਲਾ, ਨਹੀਂ ਕੋਈ ਤੜਕਾ, ਉਹ ਅੱਗੇ ਰੱਖ ਦਿੱਤੇ। ਜਦੋਂ ਭਗਤ ਫਰੀਦ ਜੀ ਖਾਣ ਲੱਗੇ ਤਾਂ ਕੋਈ ਸਵਾਦ ਨਾ ਆਇਆ, ਕਹਿਣ ਲੱਗੇ ਇਸ ਵਿੱਚ ਕੋਈ ਲੂਣ ਮਿਰਚ ਤਾਂ ਮਾਈ ਪਾ ਦਿੰਦੀ ਹੋ, ਛੱਕ ਲੈਂਦੇ, ਸਵਾਦ ਥੋੜ੍ਹਾ ਬਹੁਤ ਸਵਾਦ ਤਾਂ ਵੀ ਚਾਹੀਦਾ ਸੀ, ਲੂਣ ਹੀ ਭੋਰਾ ਪਾ ਦਿੰਦੀ, ਮਿਰਚ ਹੀ ਪਾ ਦਿੰਦੀ। اس موقع سے بولی نہیں بلایا شاہوکار نے الٹا کٹیا وہ کہنے لگی کہ تینوں کیا سی لنگر تیار کریں تو یہ کی کیتا بنا لوگ تو بنا مرچیا تو ایک پرانی چیز چھولے ابال کے اگے رکھ دیتے نے کارن کی گولی نے ہاتھ جوڑ کے کیا تھی دسو لنگر تیار کنہ واسطے کیتا سی کہنے تیار کروایا سی فکرا واسطے خدا دے پیارے رب دے پیارے بھگتوں واسطے کہنے پھر انہوں کا کھانا تو میں تیار کر دیتا ہے تو پہلی ہوں کہ سوادیاں کا کھانا تیار کردہ تو میں سوادیاں تیار کر دوں گی اس موقع سے بھگت فرید جی نے بہت چت مہاراج پاریا فریدا درویشی گاخڑی چوپڑی پریت فریدا رب کی درویشی جیڑی ہے سو رب کی پاؤ بھگتی بڑی اوکھی گل ہے کہ تیری پریتی ہالے چوپڑیا پرشادیا چوپڑی ملتی نہیں چنگا کھان پی واسطے ملتا سو کہندے نہیں سیدھا اتن کن چالی ہے درویشاں میں ریت کروڑوں میں کوئی ایک ادھا جہاں درویشاں والی ریتی مریادا انوسار چلے سو ہرک نہیں چل سکتا اتن میں نانک کو نارائن جہ چیت اس دن تو نشچے ہی کر لیا کہ ہوں میں پاس کی روٹی کھایا کروں گا یا ٹوٹے ہوئے پھل پھل کھا کے گزارا کریا کروں گا بارہ سال بہت وڈی پاری سخت محنت کرنی پی اس بولی کے جیون ول ویخ کے بڑا چرج ہوا وہ منا تان کرتا سا میں وا بھگت ہاں میں وا تپسوی ہاں میں وا جوڑی محنت کرنے والا ہاں میں وا مشقت کرنے والا ہاں تیرے نالوں آ شاہوکار کی بولی جہی ہے اس کا جیون ویخ کڈا اچا سچا ہے وہ ہالے کھان پی رسا کسا چسیا ہوا ہے سو یہ جیون ہوں تک تیرے نالوں چنگا ہے سو گرو پیارو سنت کا مارگ بڑا بھاری اوکھا ہے سنت بننا بڑا کٹھن ہے۔